ਕੂਚ ਬਾਪ ਨੌ ਮਰੀ ਘਟੇ ਤੇ ਗੜੇ ਦੀਆਂ ਬਾਵਾਂ। ਯਹੋਵਾ ਨੇ ਮੂਸਾ ਨੂੰ ਆਖਿਆ, ਫਰਾਉਨ ਕੋਲ ਜਾ ਔਰ ਉਸ ਨਾਲ ਗੱਲ ਕਰ ਕਿ ਯਹੋਵਾ ਇਬਰਾਨੀਆਂ ਦਾ ਪਰਮੇਸ਼ਵਰ ਇਉਂ ਫਰਮਾਉਂਦਾ ਹੈ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਜੇ ਤੂੰ ਉਨ੍ਹਾਂ ਦੇ ਘੱਲਣ ਤੋਂ ਮੁੱਕਰ ਜਾਵੇਂ ਔਰ ਅਜੇ ਵੀ ਡੱਕ ਛੱਡੇ ਤਾਂ ਵੇਖ, ਯਹੋਵਾ ਦਾ ਹੱਥ ਤੇਰੇ ਪਸ਼ੂਆਂ ਉੱਤੇ ਜਿਹੜੇ ਜੂਹ ਵਿਚ ਹਨ, ਘੋੜੀਆਂ ਉੱਤੇ, ਖੋਤੀਆਂ ਉੱਤੇ, ਊਟਾਂ ਉੱਤੇ, ਚੌਣਿਆਂ ਉੱਤੇ ਔਰ ਇਜੜਾਂ ਉੱਤੇ ਪਵੇਗਾ ਔਰ ਮਰੀ ਅੱਤ ਭਾਰੀ ਹੋਵੇਗੀ। ਯਹੋਵਾ ਇਜ਼ਰਾਈਲੀਆਂ ਦੇ ਪਸ਼ੂਆਂ ਵਿਚ ਔਰ ਮਿਸਰੀਆਂ ਦੇ ਪਸ਼ੂਆਂ ਵਿਚ ਵੇਰਵਾ ਕਰੇਗਾ ਔਰ ਉਨ੍ਹਾਂ ਸਾਰਿਆਂ ਵਿਚੋਂ ਜਿਹੜਾ ਇਜ਼ਰਾਈਲੀਆਂ ਦੇ ਹਨ ਕੋਈ ਨਾ ਮਰੇਗਾ। ਯਹੋਵਾ ਨੇ ਇਕ ਵੇਲਾ ਠਹਿਰਾਇਆ ਹੈ ਕਿ ਭਲਕੇ ਯਹੋਵਾ ਇਹ ਕੰਮ ਇਸ ਦੇਸ਼ ਵਿਚ ਕਰੇਗਾ। ਤਾਂ ਯਹੋਵਾ ਨੇ ਉਹ ਕੰਮ ਅਗਲੇ ਦਿਨ ਕੀਤਾ ਔਰ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ, ਪਰ ਇਜ਼ਰਾਈਲੀਆਂ ਦੇ ਪਸ਼ੂਆਂ ਵਿਚੋਂ ਇਕ ਵੀ ਨਾ ਮਰਿਆ। ਫਿਰ ਫਰਾਉਨ ਨੇ ਕਿਸੇ ਨੂੰ ਘੱਲਿਆ ਤਾਂ ਵੇਖੋ ਇਜ਼ਰਾਈਲ ਦੇ ਪਸ਼ੂਆਂ ਵਿਚੋਂ ਇਕ ਵੀ ਨਹੀਂ ਮਰਿਆ ਸੀ, ਪਰ ਫਰਾਉਨ ਦਾ ਮਨ ਪੱਥਰ ਹੋ ਗਿਆ, ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ। ਤਾਂ ਯਹੋਵਾ ਨੇ ਮੂਸਾ ਅਤੇ ਹਰੂਨ ਨੂੰ ਆਖਿਆ, ਭੱਠੀ ਦੀ ਸਵਾਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫਰਾਉਨ ਦੇ ਵੇਖਦਿਆਂ ਆਕਾਸ਼ ਵੱਲ ਉਡਾਵੇ। ਤਾਂ ਮਿਸਰ ਦੇ ਸਾਰੇ ਦੇਸ਼ ਉੱਤੇ ਉਹ ਘੱਟਾ ਹੋ ਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ਼ ਵਿਚ ਅੰਗਿਆਰਿਆਂ ਅਤੇ ਛਾਲੇ ਬਣ ਜਾਵੇਗੀ। ਸੋ ਉਹ ਭੱਠੀ ਦੀ ਸਵਾਹ ਲੈ ਕੇ ਫਰਾਉਨ ਦੇ ਅੱਗੇ ਖੜੇ ਹੋਏ। ਮੂਸਾ ਨੇ ਉਸ ਨੂੰ ਆਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਔਰ ਛਾਲੇ ਪੈ ਗਏ। ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖਲੋ ਨਾ ਸਕੇ, ਕਿਉਂਕਿ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿਕਲੇ ਹੋਏ ਸਨ। ਔਰ ਜਿਵੇਂ ਯਹੋਵਾ ਮੂਸਾ ਨੂੰ ਬੋਲਿਆ ਸੀ, ਯਹੋਵਾ ਨੇ ਫਰਾਉਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਔਰ ਉਸ ਨੇ ਉਨ੍ਹਾਂ ਦੀ ਨਾ ਸੁਣੀ। ਉਪਰੰਤ ਯਹੋਵਾ ਨੇ ਮੂਸਾ ਨੂੰ ਆਖਿਆ, ਸਵੇਰੇ ਉੱਠ ਕੇ ਫਰਾਉਨ ਦੇ ਅੱਗੇ ਜਾ ਖਲੋ ਔਰ ਉਸ ਨੂੰ ਆਖ, ਯਹੋਵਾ ਇਬਰਾਨੀਆਂ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ, ਕਿਉਂਕਿ ਮੈਂ ਐਤਕੀ ਆਪਣੀਆਂ ਸਾਰੀਆਂ ਬਾਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਔਰ ਤੇਰੀ ਰਈਅਤ ਉੱਤੇ ਘੱਲਣ ਵਾਲਾ ਹਾਂ, ਤਾਂ ਜੋ ਤੂੰ ਜਾਣੇ ਭਾਈ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ। ਹੁਣ ਤੀਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਔਰ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੇ ਮਿਟ ਗਿਆ ਹੁੰਦਾ, ਪਰ ਸੱਚਮੁੱਚ ਮੈਂ ਤੈਨੂੰ ਇਸ ਕਰਕੇ ਘਲਿਆਰਿਆ ਅਤੇ ਇਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿਚ ਪ੍ਰਗਟ ਹੋ ਜਾਵੇ। ਹੁਣ ਤੀਕ ਤੂੰ ਮੇਰੀ ਪਰਜਾ ਵਿਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈ ਕਿ ਤੈਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਵੇਖ, ਮੈਂ ਭਲਕੇ ਇਸ ਵੇਲੇ ਅਤ ਭਾਰੀ ਗੜੇ ਵਰਸਾਵਾਂਗਾ ਜਿੱਦਾਂ ਦੇ ਮਿਸਰ ਦੇ ਮੁੱਢ ਤੋਂ ਲੈ ਕੇ ਹੁਣ ਤੀਕ ਨਹੀਂ ਪਏ। ਸੋ ਹੁਣ ਤੂੰ ਘੱਲ ਕੇ ਆਪਣੇ ਪਸ਼ੂ ਔਰ ਜੋ ਕੁਝ ਤੇਰਾ ਜੂ ਵਿਚ ਹੈ ਭਜਾ ਲਿਆ, ਸਾਰੇ ਆਦਮੀਆਂ ਔਰ ਡੰਗਰਾਂ ਉੱਤੇ ਜਿਹੜੇ ਜੂ ਵਿਚ ਹੋਣ ਔਰ ਘਰ ਵਿਚ ਨਾ ਲਿਆਂਦੇ ਜਾਣ, ਗੜੇ ਪੈਣਗੇ ਔਰ ਉਹ ਮਰ ਜਾਣਗੇ। ਤਾਂ ਫਰਾਉਨ ਨੇ ਟਹਿਲੂਆਂ ਵਿਚੋਂ ਜਿਹੜਾ ਯਹੋਵਾ ਦੇ ਬਚਨ ਤੋਂ ਭੈ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਔਰ ਆਪਣੇ ਪਸ਼ੂਆਂ ਨੂੰ ਘਰੀ ਭਜਾ ਲਿਆਇਆ, ਪਰ ਜਿਸ ਨੇ ਆਪਣਾ ਮਨ ਯਹੋਵਾ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਔਰ ਪਸ਼ੂਆਂ ਨੂੰ ਜੂ ਵਿਚ ਰਹਿਣ ਦਿੱਤਾ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਆਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ਼ ਵਿਚ ਆਦਮੀ ਉੱਤੇ, ਡੰਗਰ ਉੱਤੇ ਔਰ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ਼ ਵਿਚ ਗੜੇ ਪੈਣ। ਮੂਸਾ ਨੇ ਆਪਣਾ ਡਾਂਗ ਆਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾ ਨੇ ਗਰਜ ਅਤੇ ਗੜੇ ਕੱਲੇ ਔਰ ਅੱਗ ਧਰਤੀ ਵੱਲ ਚਲੀ ਆਉਂਦੀ ਸੀ ਔਰ ਯਹੋਵਾ ਨੇ ਮਿਸਰ ਦੇਸ਼ ਉੱਤੇ ਗੜੇ ਵਰਸਾਏ ਸੋ ਗੜੇ ਸਨ ਤੇ ਗੜਿਆਂ ਵਿਚ ਅੱਗ ਰਲੀ ਹੋਈ ਸੀ। ਇਹ ਇੰਨੀ ਡਾਢੀ ਸੀ ਭਾਈ ਮਿਸਰ ਦੇ ਸਾਰੇ ਦੇਸ਼ ਵਿਚ ਉਹਦੇ ਕੌਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ ਅਤੇ ਗੜਿਆਂ ਨੇ ਸਾਰੇ ਮਿਸਰ ਦੇਸ਼ ਵਿਚ ਸਭ ਕੁਝ ਜੋ ਜੂਹ ਵਿਚ ਸੀ ਕੀ ਆਦਮੀ ਕੀ ਡੰਗਰ ਮਾਰਿਆ ਨਾਲੇ ਗੜਿਆਂ ਨੇ ਖੇਤ ਦਾ ਸਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਵਿਰਛ ਭੁੰਨ ਸੁੱਟੇ। ਕੇਵਲ ਗੋਸ਼ਨ ਦੀ ਧਰਤੀ ਵਿਚ ਜਿੱਥੇ ਇਜ਼ਰਾਇਲ ਸਨ ਕੋਈ ਗੜਾ ਨਹੀਂ ਸੀ। ਤਾਂ ਫਿਰਾਉਨ ਨੇ ਮੂਸਾ ਅਤੇ ਹਰੂਨ ਨੂੰ ਸੱਦ ਕੱਲਿਆ ਔਰ ਉਨ੍ਹਾਂ ਨੂੰ ਆਖਿਆ, ਮੈਂ ਐਤਕੀ ਦੀ ਵਾਰ ਪਾਪ ਕੀਤਾ, ਯਹੋਵਾ ਸੱਤ ਹੈ, ਮੈਂ ਔਰ ਮੇਰੀ ਰਈਅਤ ਦੁਸ਼ਟ ਹਾਂ। ਤੁਸੀਂ ਯਹੋਵਾ ਦੇ ਅੱਗੇ ਸਿਫਾਰਿਸ਼ ਕਰੋ ਕਿਉਂਜੋ ਹੁਣ ਪਰਮੇਸ਼ਵਰ ਦੀ ਗਰਜ ਔਰ ਗੜਿਆਂ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦੇਵਾਂਗਾ, ਹੁਣ ਤੁਸੀਂ ਹੋਰ ਨਹੀਂ ਠਹਿਰੋਗੇ। ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਵਾਂਗਾ ਮੈਂ ਯਹੋਵਾ ਅੱਗੇ ਆਪਣੇ ਹੱਥ ਅੱਡਾਂਗਾ ਤਾਂ ਗਰਜਣਾ ਹਟ ਜਾਵੇਗਾ ਔਰ ਗੜੇ ਫੇਰ ਨਾ ਪੈਣਗੇ, ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾ ਦੀ ਹੈ। ਮੈਂ ਤੁਹਾਨੂੰ ਔਰ ਤੁਹਾਡੇ ਟਹਿਲੂਆਂ ਨੂੰ ਜਾਣਦਾ ਹਾਂ, ਭਾਈ ਤੁਸੀਂ ਅਜੇ ਵੀ ਯਹੋਵਾ ਪਰਮੇਸ਼ਵਰ ਤੋਂ ਨਾ ਡਰੋਗੇ। ਅਲਸੀ ਔਰ ਜੌਂ ਮਾਰੇ ਗਏ ਕਿਉਂਕਿ ਜਵਾਂ ਦੇ ਸਿੱਟੇ ਨਿਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ, ਪਰ ਕਣਕ ਔਰ ਮਸਰ ਮਾਰੇ ਨਾ ਗਏ ਕਿਉਂਕਿ ਉਹ ਅਜੇ ਵਧੇ ਨਹੀਂ ਸਨ। ਤਾਂ ਮੂਸਾ ਫਰਾਉਨ ਕੋਲੋਂ ਹੋ ਕੇ ਨਗਰ ਵਿਚੋਂ ਬਾਹਰ ਗਿਆ ਔਰ ਯਹੋਵਾ ਦੇ ਅੱਗੇ ਹੱਥ ਅੱਡੇ ਤਾਂ ਗਰਜਣਾ ਔਰ ਗੜੇ ਹਟ ਗਏ ਅਤੇ ਬਰਖਾ ਧਰਤੀ ਤੋਂ ਥੰਮ ਗਈ। ਜਦ ਫਰਾਉਨ ਨੇ ਡਿੱਠਾ ਕਿ ਬਰਖਾ ਔਰ ਗੜੇ ਔਰ ਗਰਜਣਾ ਹਟ ਗਏ ਹਨ ਤਾਂ ਫੇਰ ਪਾਪ ਕੀਤਾ ਔਰ ਆਪਣਾ ਮਨ ਪੱਥਰ ਕਰ ਲਿਆ, ਉਸ ਵੀ ਅਤੇ ਉਸ ਦੇ ਟਹਿਲੂਆਂ ਵੀ। ਸੋ ਜਿਵੇਂ ਯਹੋਵਾ ਮੂਸਾ ਦੇ ਰਾਹੀਂ ਬੋਲਿਆ ਸੀ ਫਿਰਾਉਨ ਦਾ ਮਨ ਕਠੋਰ ਹੋ ਗਿਆ, ਉਸ ਨੇ ਇਜ਼ਰਾਈਲੀਆਂ ਨੂੰ ਜਾਣ ਨਾ ਦਿੱਤਾ।